ਮੈਂ ਪ੍ਰਭੂਨਾ ਤੁਸੀਂ ਕਿਰਪਾ ਕਰਕੇ ਦੱਸ ਦਿਓ ਤੁਹਾਡੇ ਤੁਹਾਡੀ ਕਿਰਪਾ ਨਾਲ ਇਹ ਸੇਵਾ ਮੈਂ ਕਰ ਸਕਦਾ। ਗੁਰੂ ਸਾਹਿਬ ਨੇ ਦੁਬਾਰਾ ਥੋੜਾ ਧੁਆ ਦਿੱਤਾ, ਤੀਜੀ ਵਾਰੀ ਥੋੜਾ ਬਣਾ ਲਿਆ, ਉਸ ਮੁੰਡੇ ਤੇ ਚਲੇ ਗਏ। ਤੀਸਰੇ ਦਿਨ ਉਹਨੇ ਫਿਰ ਸਾਰਾ ਦਿਨ ਲਾ ਕੇ ਥੋੜੇ ਤਿਆਰ ਕੀਤੇ। ਤੀਸਰੀ ਵਾਰੀ ਗੁਰੂ ਅਮਰਦਾਸ ਸਾਹਿਬ ਜੀ ਪੜਿਆ ਤੋਂ ਆਏ ਨੇ, ਉਸ ਤੋਂ ਅਗਲੀ ਕਥਾ ਅੱਜ ਆਪਣਾ ਸਰਵਣ ਕਰੀਏ। ਪਿਆਰ ਨਾਲ ਕੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਜਿਹੜਾ ਸਾਡੇ ਸਤਿਗੁਰੂ ਜੀ ਨੇ ਲਾਇਆ ਸੀ ਕੜੀਆਂ ਬਣਾਉਣ ਦਾ, ਭਾਈ ਰਾਮਨ ਜੀ ਅਤੇ ਸ੍ਰੀ ਰਾਮਦਾਸ ਜੀ ਦੋਵਾਂ ਨੇ ਆਪਣੀਆਂ ਆਪਣੀਆਂ ਕੜੀਆਂ ਤੀਸਰੇ ਦਿਨ ਵੀ ਤਿਆਰ ਕਰ ਲਈਆਂ। ਦੋਵੇਂ ਪਾਸੇ ਬੜੀ ਬੁੱਧੀ ਦੇ ਨਾਲ ਬੜੀ ਸਿਆਣਪ ਦੇ ਨਾਲ ਸੇਵਾ ਕੀਤੀ ਹੈ। ਤੀਜੀ ਵਾਰ ਮਹਾਰਾਜ ਸਾਹਿਬ ਜੀ ਗੁਰੂ ਅਮਰਦਾਸ ਜੀ ਨੇ ਥੋੜੇ ਪਰਖਣ ਵਾਸਤੇ ਆਏ ਹਨ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਤੁਹਾਡੀ ਮਹਿਮਾ ਕੋਈ ਜਾਣ ਨਹੀਂ ਸਕਦਾ। ਮਹਾਨ ਧੀ ਜਵਾਨ ਬੜੇ ਗੰਭੀਰ ਮਤੇ ਵਾਲੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਇੱਥੇ ਰਾਮਾ ਥੋੜਾ ਬਣਾ ਕੇ ਬੈਠਾ ਹੈ, ਖੜ ਕੇ ਸੱਚੇ ਪਾਤਸ਼ਾਹ ਨੇ ਆਪਣੀ ਦ੍ਰਿਸ਼ਟੀ ਨਵੇਂ ਥੋੜੇ ਕਰਾਈ ਹੈ। ਤੀਸਰੀ ਵਾਰੀ ਥੋੜਾ ਬਣਾਇਆ ਰਾਮੇ ਨੇ, ਗੁਰੂ ਸਾਹਿਬ ਜੀ ਨੇ ਵੇਖਿਆ ਹੈ। ਤੈਨੂੰ ਕਿੰਨੀ ਵਾਰੀ ਸਮਝਾਉਂਦੇ ਆ, ਪਰ ਜਿਵੇਂ ਤੈਨੂੰ ਦੱਸਦੇ ਆ ਇਹ ਦਿਮਾਗ ਵਿੱਚ ਗੱਲ ਨਹੀਂ ਆਉਂਦੀ।
ਕਰਿਓ ਨਹੀਂ ਜਿਨ ਭਾਗਿਓ ਮੋਹੇ,
ਜਿਵੇਂ ਅਸੀਂ ਤੈਨੂੰ ਆਖਿਆ ਸੀ ਥੋੜਾ ਬਣਾਉਣ ਲਈ, ਤੂੰ ਉਸ ਤਰ੍ਹਾਂ ਨਹੀਂ ਬਣਾਇਆ। ਸਾਡੇ ਪਸੰਦ ਆਇਆ ਤੇਰਾ ਥੋੜਾ, ਇਹ ਸਾਡੇ ਬਹਿਣ ਯੋਗ ਨਹੀਂ ਹੈ। ਤੀਜੀ ਵਾਰੀ ਤੂੰ ਥੋੜਾ ਬਣਾਇਆ, ਪਰ ਥੋੜਾ ਤੂੰ ਬਿਲਕੁਲ ਬੇਕਾਰ ਬਣਾਇਆ, ਬਿਲਕੁਲ ਠੀਕ ਨੀ ਤੇਰਾ ਥੋੜਾ ਬਣਿਆ ਹੀ ਨਹੀਂ।
ਦਿਲ ਚਾਹੇ ਤੇ ਸਹੀ ਨਹੀਂ ਸੁਧਾਰੇ,
ਜਿਵੇਂ ਤੈਨੂੰ ਕਹਿੰਦੇ ਆ ਬਣਾਉਣ ਲਈ, ਉਦੋਂ ਤੂੰ ਸੁਧਾਰ ਕੇ ਵਧੀਆ ਤਰੀਕੇ ਨਾਲ ਨਹੀਂ ਬਣਾਉਂਦਾ।
ਬਹੁਤ ਵਾਰ ਸਮਝਾਵਣ ਕਰੇ,
ਤੈਨੂੰ ਬੜੀ ਵਾਰ ਸਮਝਾਇਆ, ਬੜੀ ਵਾਰ ਸਮਝਾਇਆ, ਪਰ ਤੇਰੇ ਖਾਨੇ ਗੱਲ ਪੈਂਦੀ ਕਿਉਂ ਨੀ? ਤੇਰਾ ਦਿਮਾਗ ਕਿਹੋ ਜਿਹਾ ਕਿ ਤੈਨੂੰ ਅਸੀਂ ਦੱਸਦੇ ਆ ਵੀ ਇੱਦਾਂ ਥੋੜਾ ਬਣਾ, ਤੂੰ ਹੋਰ ਤਰ੍ਹਾਂ ਹੀ ਬਣਾ ਦੇਣੀ।
ਹਰੀ ਕਾਜ ਕਰੋ
ਤੇਰੇ ਕੋਲ, ਤੂੰ ਥੋੜੇ ਨੀ ਬਣ ਸਕੀ, ਇੰਨਾ ਕੰਮ ਨੀ ਕਰਿਆ ਤੇਰੇ ਕੋਲੋਂ। ਰਾਮਾ ਸੋਚਣ ਲੱਗ ਪਿਆ, ਪਤਾ ਨੀ ਕੀ ਗੱਲ, ਤਿੰਨ ਵਾਰੀ ਮੈਂ ਥੋੜੇ ਬਣਾ ਦਿੱਤਾ ਤੇ ਹਰ ਵਾਰੀ ਪਸੰਦ ਨੀ ਕਰਦੇ। ਮਨ ਚ ਸੋਚਦਾ ਰਾਮਾ, ਪੂਰੀ ਤਰ੍ਹਾਂ ਵਿਚਾਰ ਕਰਕੇ ਉਹਨੇ ਆਪਣੇ ਦਿਮਾਗ ਨਾਲ ਆਪਣੀ ਬੁੱਧੀ ਨਾਲ ਇਹ ਨਿਸ਼ਚੇ ਕੀਤਾ।
ਬਹੁਤ ਸਹੀ ਬਿਰਧਾਨਾ,
ਅਸਲ ਦੀ ਗੱਲ ਇਹ ਹੈ ਵੀ ਗੁਰੂ ਜੀ ਬਜ਼ੁਰਗ ਹੋ ਗਏ, ਬਜ਼ੁਰਗ ਹੋ ਗਏ ਨੇ, ਉਮਰ ਵੱਡੀ ਹੈ, 100 ਸਾਲ ਨੂੰ ਅਪੜੇ ਨੇ, ਇੰਨੀ ਉਮਰ ਚ ਗੱਲ ਯਾਦ ਨਹੀਂ ਰਹਿੰਦੀ।
ਗਈ ਆਰ ਪਲ ਬੀਤ ਬਦੇਰੀ,
ਉਮਰ ਇੰਨੀ ਬੀਤ ਗਈ, 100 ਸਾਲ ਪੱਕੇ ਪਏ ਨੇ, ਇੰਨੀ ਉਮਰ ਦੇ ਵਿੱਚ ਬੰਦੇ ਨੂੰ ਯਾਦ ਕੀ ਰਹੇ, ਇਹਨਾਂ ਨੂੰ ਯਾਦ ਕੁਛ ਨੀ ਰਹਿੰਦਾ, ਬਿਰਧ ਹੋ ਗਏ ਨੇ, ਬਜ਼ੁਰਗ ਹੋ ਗਏ। ਆਪਣੀ ਗੱਲ ਹੀ ਭੁੱਲ ਜਾਂਦੇ, ਜਿਹੜਾ ਇਹ ਨਕਸ਼ਾ ਬਣਾ ਕੇ ਕੱਲ ਦੱਸ ਕੇ ਗਏ ਸੀ, ਮੈਂ ਤਾਂ ਉਵੇਂ ਹੀ ਬਣਾਇਆ, ਇਹ ਕਹਿੰਦੇ ਉਵੇਂ ਬਣਿਆ ਹੀ, ਇਹਦਾ ਮਤਲਬ ਹੈ ਕਿ ਇਹਨਾਂ ਨੂੰ ਰਾਤ ਤੋਂ ਰਾਤ ਹੋਰ ਗੱਲ ਨਵੀਂ ਦਿਮਾਗ ਚ ਆ ਜਾਂਦੀ ਹੈ। ਕਿਸਤੀ ਜਿਹੜੀ ਬਣਾਈ ਹੁੰਦੀ ਇਹਨਾਂ ਨੇ, ਉਹ ਗੱਲ ਇਹਨਾਂ ਦੇ ਦਿਮਾਗ ਚ ਨਿਕਲ ਜਾਂਦੀ ਹੈ। ਇਹ ਸੋਚ ਕੇ ਭਾਈ ਰਾਮਾ ਸਤਿਗੁਰੂ ਜੀ ਨੂੰ ਕਹਿਣ ਲੱਗਾ, ਦਿਲ ਕਮਲੇ ਮਹਿ ਕਹੋ ਪ੍ਰਮਾਨ ਇਹ ਮਹਾਰਾਜ ਜਿਵੇਂ ਤੁਸੀਂ ਮੈਨੂੰ ਦੱਸਿਆ ਸੀ ਨਾ ਪ੍ਰਵਾਨ ਕੀਤਾ ਸੀ ਬਿਲਕੁਲ ਤਰ੍ਹਾਂ ਉਵੇਂ ਹੀ ਜਿਵੇਂ ਤੁਸੀਂ ਕੱਲ ਦੱਸ ਕੇ ਗਏ ਉਸੇ ਤਰ੍ਹਾਂ ਹੀ ਮੈਂ ਥੋੜਾ ਬਣਾਇਆ ਮੇਰੇ ਬਣਾਏ ਥੋੜੇ ਚ ਕੋਈ ਰੁਚਕ ਨਹੀਂ ਹੈ
ਕਰੀ ਖੱਤਾ ਮੈਂ ਬੁੱਧ ਬਲ ਲਾਏ
ਮੈਂ ਆਪਣਾ ਬੁੱਧੀ ਦਾ ਬਲ ਲਾ ਕੇ ਬੜੀ ਸਿਆਣਪ ਨਾਲ ਇਹ ਥੋੜਾ ਤਿਆਰ ਕੀਤਾ ਇਸ ਥੋੜੇ ਵਿੱਚ ਕੋਈ ਕਮੀ ਨਹੀਂ ਤੁਹਾਡੇ ਦੱਸੇ ਮੁਤਾਬਕ ਜਿਵੇਂ ਤੁਸੀਂ ਦੱਸਿਆ ਸੀ ਉਦਾਂ ਹੀ ਬਣਾਇਆ ਅੱਛੀ ਤਰ੍ਹਾਂ ਜਿਵੇਂ ਤੁਸੀਂ ਕਿਹਾ ਸੀ ਉਦਾਂ ਹੀ ਮੈਂ ਬਣਾਇਆ ਥੋੜਾ ਗੱਲ ਹੈ ਮਹਾਰਾਜ ਤੁਸੀਂ ਰੋਣ ਵਡੇਰੇ ਮਹਾਰਾਜ ਜਿਵੇਂ ਆਪ ਕਹਿ ਕੇ ਜਾਂਦੇ ਆਪ ਹੀ ਭੁੱਲ ਜਾਂਦੇ ਵਿਸਰ ਜਾਂਦੀ ਤੁਹਾਨੂੰ ਗੱਲ ਵੀ ਏਦਾਂ ਕਹਿ ਗਏ ਸੀ ਅਗਲੇ ਦਿਨ ਤੁਸੀਂ ਹੋਰ ਹੀ ਸੋਚ ਕੇ ਆ ਜਾਂਦੇ ਤੇ ਮੈਨੂੰ ਮੇਰਾ ਬਣਾ ਬਣਾਇਆ ਖੜਾ ਤੋਂ ਆ ਜਾਂਦੇ ਉਹਦੇ ਚ ਮੇਰਾ ਕੀ ਦੋਸ਼ ਹੈ ਮੈਂ ਤਾਂ ਉਵੇਂ ਹੀ ਬਣਾਉਂਦਾ ਜਿਵੇਂ ਤੁਸੀਂ ਦੱਸਦੇ ਹੋ ਪਰ ਆਪ ਖੁਦ ਮਹਾਰਾਜ ਉਸ ਗੱਲ ਨੂੰ ਭੁੱਲ ਜਾਂਦੇ ਹੋ ਬਿਸਰ ਜਾਂਦੇ ਹੋ ਇਹ ਸੁਣ ਕੇ ਮਹਾਰਾਜ ਸ੍ਰੀ ਗੁਰੂ ਅਮਰਦਾਸ ਸਾਹਿਬ ਚੋਟੀ ਪੜ ਗਏ ਬੜੇ ਗੰਭੀਰ ਧੀਰ ਜਵਾਨ ਸੱਚੇ ਪਾਤਸ਼ਾਹ ਕੋਈ ਬਚਨ ਨਹੀਂ ਕੀਤਾ ਰਾਮੇ ਤੋਂ ਜਿਹੜਾ ਜਵਾਬ ਮਿਲਣਾ ਸੀ ਮਿਲ ਗਿਆ ਗੁਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਕੋਲ ਗਏ ਹਨ ਸਤਿਗੁਰੂ ਅਮਰਦਾਸ ਸਾਹਿਬ ਜੀ
ਫੇਰ
ਰਾਮਦਾਸ ਜੀ ਨੇ ਵੀ ਥੋੜੀ ਬਣਾਈ ਓਦਾਂ ਦੀ ਜਿਵੇਂ ਰਾਮੇ ਨੇ ਬਣਾਈ ਰਾਮੇ ਦੀ ਢੁਆ ਕੇ ਦੋ ਵਾਰੀ ਤੇ ਤੀਜੀ ਵਾਰੀ ਬਣ ਗਈ ਪਰ ਤੀਜੀ ਵਾਰੀ ਸਤਿਗੁਰਾਂ ਨੇ ਪਸੰਦ ਨਹੀਂ ਕੀਤੀ ਤੇ ਰਾਮਦਾਸ ਦੇ ਕੋਲ ਵੀ ਆ ਗਏ ਨੇ ਸ੍ਰੀ ਰਾਮਦਾਸ ਜੀ ਦੀ ਥੜੀ ਵੇਖ ਕੇ ਬੋਲੇ ਨੇ
ਬਣਾਈ
ਰਾਮਦਾਸ ਇਹ ਥੜੀ ਤੋਂ ਠੀਕ ਨਹੀਂ ਬਣਾਈ
ਕਈ ਵਾਰ
ਇਹਨੂੰ ਕਿੰਨੀ ਵਾਰੀ ਸਮਝਾਇਆ ਪਰ ਤੇਰੀ ਮੱਤ ਵਿੱਚ ਦਿਮਾਗ ਵਿੱਚ ਆਉਂਦੀ ਨਹੀਂ ਗੱਲ ਇਹਨੂੰ ਸਮਝ ਨਹੀਂ ਆਈ ਅਸੀਂ ਦੋ ਵਾਰੀ ਪਹਿਲਾਂ ਬਣਵਾ ਕੇ ਥੋੜੀ ਦੇਰ ਤੋਂ ਪਵਾ ਚੁੱਕੇ ਹਾਂ ਅੱਜ ਤੀਜੀ ਵਾਰ ਤੋਂ ਬਣਾਈ ਹੈ ਪਰ ਤੇਰੀ ਥੋੜੀ ਬਿਲਕੁਲ ਸਾਡੇ ਕਹਿਣ ਮੁਤਾਬਕ ਨਹੀਂ ਬਣੀ
ਜਿਨ ਕਹਿ ਗਏ ਬਣੀ ਤਿੰਨ ਨਾਹੀ
ਜਿਵੇਂ ਅਸੀਂ ਰਾਤ ਦਿਨ ਦੱਸ ਕੇ ਗਏ ਸੀ ਨਕਸ਼ਾ ਓਦਾਂ ਹੀ ਥੋੜੀ ਨਹੀਂ ਬਣੀ ਹੈ ਬਿਨਾਂ ਮਤਲਬ ਦੇ ਤੇ ਜ਼ੋਰ ਲਾਈ ਜਾਂਦਾ ਸਾਰਾ ਦਿਨ ਮਿਹਨਤ ਕਰਦਾ ਪਰ ਤੇਰਾ ਦਿਮਾਗ ਜਿਹੜਾ ਹੈ ਉਹ ਸਾਡੀ ਗੱਲ ਨਹੀਂ ਪਕੜਦਾ ਅਸੀਂ ਜਿਹੋ ਜਿਹੀ ਥੋੜੀ ਸਮਝਾਉਂਦੇ ਹਾਂ ਤੈਨੂੰ ਉਹ ਤਾਂ ਹੀ ਤੂੰ ਬਣਾਉਂਦਾ ਨਹੀਂ ਇਹ ਸੁਣ ਕੇ ਸਤਿਗੁਰੂ ਅਮਰਦਾਸ ਜੀ ਦੇ ਬਚਨ ਸੁਣ ਕੇ ਨਿਮਰਤਾ ਦੇ ਪੁੰਜ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਪੈ ਵਿੱਚ ਆ ਕੇ ਆਪਣੇ ਆਪ ਨੂੰ ਬੜਾ ਕਮਜ਼ੋਰ ਸਮਝਦੇ ਮੇਰੀ ਬੁੱਧੀ ਮੇਰੀ ਮੱਤ ਥੋੜੀ ਹੈ ਹਾਂਜੀ ਕਹਿੰਦੇ ਨੀਵੇਂ ਹੋ ਕੇ ਨਾ ਸਤਿਗੁਰੂ ਅਮਰਦਾਸ ਦੇ ਚਰਨ ਫੜ ਲਏ ਹਾਂਜੀ ਚਰਨਾਂ ਦੇ ਸਿਰ ਧਰ ਕੇ ਕਹਿੰਦੇ ਸੱਚੇ ਪਾਤਸ਼ਾਹ ਮੈਂ ਅਨਜਾਣ ਆ ਰੋਜ਼ ਭੁੱਲਾਂ ਕਰਦਾ ਮੈਨੂੰ ਮਹਾਰਾਜ ਦੱਸ ਲਓ ਮੈਂ ਭੁੱਲਣ ਹਾਰ ਜੀਵਨ ਤੁਸੀਂ ਮਹਾਰਾਜ ਬੜੇ ਕਿਰਪਾਲੂ ਹੋ ਬੜੇ ਦਿਆਲੂ ਹੋ ਮੇਰਾ ਦੇ ਸਾਈ ਹੋ ਆਪਣੇ ਬਿਰਦ ਬਾਣੇ ਚ ਲਾਜ ਰੱਖ ਲਓ ਮਹਾਰਾਜ ਮੈਨੂੰ ਤੁਸੀਂ ਬਖਸ਼ ਲਓ
ਬਾਰ ਬਾਰ ਬਖਸ਼ ਹੋ ਮਾਤਮਾ
ਤੁਹਾਡੀ ਕਿਰਪਾ ਤੇ ਮੈਨੂੰ ਬਾਰ ਬਾਰ ਬਖਸ਼ ਦਿੰਦੇ ਪਹਿਲੇ ਦਿਨ ਥੋੜੀ ਮੇਰੇ ਤੋਂ ਗਲਤ ਬਣੀ ਤੁਸੀਂ ਕਿਰਪਾ ਕਰਕੇ ਦੂਜੇ ਦਿਨ ਵਾਸਤੇ ਕਹਿਤਾ ਦੂਜੇ ਦਿਨ ਵੀ ਮੇਰੇ ਕੋਲੋਂ ਥੋੜੀ ਠੀਕ ਨਹੀਂ ਬਣੀ ਤੁਸੀਂ ਮਹਾਰਾਜ ਮੈਨੂੰ ਤੀਜੀ ਵਾਰ ਮੌਕਾ ਦੇ ਤਾ ਪਰ ਮੈਂ ਮਹਾਰਾਜ ਇੰਨਾ ਸਮਝਦਾਰ ਨਹੀਂ ਕਿ ਤੀਜੀ ਵਾਰ ਹੀ ਮੈਂ ਠੀਕ ਬਣਾ ਦਿੰਦਾ ਤੀਜੀ ਵਾਰ ਵੀ ਮੇਰੇ ਤੋਂ ਥੋੜੀ ਠੀਕ ਨਹੀਂ ਬਣੀ ਤੁਸੀਂ ਮੈਨੂੰ ਮਾਫ ਕਰ ਦਿੰਦੇ ਹੋ ਮੈਂ ਫੇਰ ਭੁੱਲ ਕਰ ਜਾਂਦਾ ਹਾਂ
ਅਪਰਾਧੀ ਔਰ ਮੂਰਖ
ਮਹਾਰਾਜ ਮੈਂ ਬੜਾ ਅਪਰਾਧੀ ਹਾਂ ਮੈਂ ਬੜਾ ਮੂਰਖ ਹਾਂ ਮੈਨੂੰ ਮਹਾਰਾਜ ਸਮਝ ਨਹੀਂ ਤੁਹਾਡੀ ਖੇਡ ਬੜੀ ਉੱਚੀ ਹੈ ਤੂੰ ਠਾਕੁਰ ਬਹਿਰਾ ਗੁਰੂ ਮੈਂ ਦੇਹੀ ਕੰਨ ਤੇਰੀ ਰਾਮ ਤੂੰ ਸਾਗਰ ਪ੍ਰਤ ਨਾਗਰ ਹਾਂ ਸਾਰ ਨਾ ਜਾਣਾ ਤੇਰੀ ਰਾਮ। ਸੱਚੇ ਪਾਤਸ਼ਾਹ ਤੁਸੀਂ ਤਾਂ ਬੜੇ ਦਿਆਲੂ ਕਿਰਪਾਲੂ ਹੋ, ਪਰ ਮੈਂ ਹਰ ਵਾਰੀ ਭੁੱਲ ਜਾਂਦਾ ਹਾਂ, ਹਰ ਵਾਰੀ ਮੇਰੇ ਤੋਂ ਗਲਤੀ ਹੋ ਜਾਂਦੀ ਹੈ। ਤੁਸੀਂ ਬਖਸ਼ ਦਿੰਦੇ ਪਰ ਮੇਰੇ ਤੇ ਹੁਣ ਕਿਰਪਾ ਕਰੋ, ਮੇਰੇ ਕਿਰਪਾ ਕਰਕੇ ਆਪ ਹੀ ਮੇਰੇ ਤੋਂ ਥੋੜੀ ਬਣਵਾ ਲਓ, ਮੈਂ ਨਹੀਂ ਬਣਾਉਣ ਜੋਗਾ, ਮੇਰਾ ਇੰਨਾ ਦਿਮਾਗ ਨਹੀਂ ਹੈ। ਹਾਂਜੀ ਸੱਚੇ ਪਾਤਸ਼ਾਹ ਜਿੰਨੀ ਕਿਸੇ ਨੂੰ ਤੁਸੀਂ ਮੱਤ ਦਿੰਦੇ ਹੋ ਓਨਾ ਹੀ ਉਹ ਬੰਦਾ ਜਾਣ ਸਕਦਾ। ਇਹ ਸੰਸਾਰ ਜਿੰਨੀ ਤੁਸੀਂ ਬੁੱਧੀ ਵੰਡੀ ਹੋਈ ਹੈ ਨਾ, ਲੋਕ ਓਨੀ ਕੁ ਬੁੱਧੀ ਨਾਲ ਕੰਮ ਕਰ ਰਹੇ ਹਨ। ਹਾਂਜੀ ਮਹਾਰਾਜ, ਤੁਸੀਂ ਕਿਸੇ ਨੂੰ ਬੁੱਧੀ ਨਾ ਦਿਓ ਤੇ ਬੰਦਾ ਵਿਚਾਰਾ ਕੀ ਕਰ ਸਕਦਾ। ਬੁੱਧੀ ਤੁਸੀਂ ਦੇਣੀ ਹੈ ਨਾ, ਮੱਤ ਤੁਸੀਂ ਦੇਣੀ ਹੈ ਮਹਾਰਾਜ। ਅਸੀਂ ਤਾਂ ਇਨਸਾਨ ਪਾਠ ਦੀਆਂ ਪੁਤਲੀਆਂ ਹਨ, ਜਿਵੇਂ ਤੁਸੀਂ ਨਚਾਉਂਦੇ ਹੋ ਉਵੇਂ ਨੱਚਦੇ ਹੋ। ਜਿੰਨੀ ਮੱਤ ਤੁਸੀਂ ਸਾਨੂੰ ਦਿੰਦੇ ਹੋ, ਜੈਸੀ ਮੱਤ ਦੇ ਐਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਵਿਨਾਸ਼। ਮਹਾਰਾਜ ਜਿਹੋ ਜਿਹੀ ਮੱਤ ਦਿੰਦੇ ਹੋ ਉਹ ਜਿਹਾ ਹੀ ਪ੍ਰਕਾਸ਼ ਹੁੰਦਾ ਹੈ।
ਰਾਵਰ ਕਰਨਾ ਕਰੋ ਬਤਾਵੋ,
ਦਇਆ ਕਰੋ, ਕਿਰਪਾ ਕਰੋ ਮਹਾਰਾਜ, ਸੱਚੇ ਪਾਤਸ਼ਾਹ ਬਖਸ਼ ਲਓ।
ਨੀਤੀ ਨੀਤ ਭਾਂਤ ਸਮਝਾਵੋ,
ਚੰਗੀ ਤਰ੍ਹਾਂ ਮੈਨੂੰ ਸਮਝਾਓ। ਸਮਝਾਉਂਦੇ ਵੀ ਹੋ ਤੇ ਅਸੀਂ ਓਨਾ ਕੰਮ ਕਰ ਦਿੰਦੇ ਜਿੰਨਾ ਤੁਸੀਂ ਸਮਝਾਉਂਦੇ ਹੋ, ਪਰ ਫਿਰ ਵੀ ਸਾਡੀ ਮੱਤ ਥੋੜੀ ਹੈ, ਤੁਹਾਡੀ ਗੱਲ ਨੂੰ ਪੂਰੀ ਤਰ੍ਹਾਂ ਅਸੀਂ ਸਮਝ ਨਹੀਂ ਸਕਦੇ ਮਹਾਰਾਜ।
ਮੈਂ ਮਤ ਮੰਨ ਭਾਂਤ ਬਚਾਰਾ,
ਮੈਂ ਥੋੜੀ ਘੱਟ ਬੁੱਧੀ ਵਾਲਾ ਹਾਂ, ਇਸ ਕਰਕੇ ਮੇਰੇ ਭਾਗ ਵੀ ਕੋਈ ਮਾੜੇ ਹਨ ਕੋਈ, ਤੇ ਮੈਂ ਆਪ ਜੀ ਦੇ ਬਚਨ ਨੂੰ ਮਹਾਰਾਜ ਸਮਝ ਨਹੀਂ ਸਕਿਆ। ਜਿਵੇਂ ਆਪ ਜੀ ਨੇ ਦੱਸਿਆ ਸੀ ਥੋੜੀ ਬਣਾਉਣ ਲਈ, ਉਸ ਤਰ੍ਹਾਂ ਮੈਂ ਨਹੀਂ ਬਣਾ ਸਕਿਆ। ਹਾਂਜੀ
ਜਾਣ ਸਕਿਓ ਮੈਂ ਕਹਿਓ ਤੁਹਾਰਾ,
ਆਪ ਜੀ ਦੇ ਕਲੇ ਨੂੰ ਸਮਝ ਨਹੀਂ ਸਕਿਆ, ਜਾਣ ਨਹੀਂ ਸਕਿਆ।
ਤੁਮ ਕਿਸੇ ਘਰ ਅੰਤਰ
ਗਲ ਕੱਲੂ ਪਾ ਲਿਆ, ਅੱਤ ਜੋੜ ਕੇ ਖੜੇ ਹੋ।
ਸੁਣੋ ਪ੍ਰਭੂ ਅਪਰਾਧ ਹਮਾਰਾ,
ਮਹਾਰਾਜ ਐਤਕੀ ਗਲਤੀ ਮਾਫ਼ ਕਰ ਦਿਓ। ਅਪਰਾਧ ਤਿੰਨ ਦਿਨ ਮੈਂ ਲੱਗਾ ਰਿਹਾ, ਮੈਨੂੰ ਚਾਹੀਦਾ ਸੀ ਪਹਿਲੇ ਦਿਨ ਹੀ ਮੈਂ ਥੋੜੀ ਵਧੀਆ ਬਣਾਉਂਦਾ, ਪਰ ਮਹਾਰਾਜ ਇਹਨਾਂ ਨੂੰ ਲੇਟ ਕਰ ਰਿਹਾ, ਮੇਰੀ ਮੱਤ ਥੋੜੀ ਹੈ, ਇਸ ਕਰਕੇ ਮੈਨੂੰ ਮਾਫ਼ ਕਰ ਦਿਓ ਮਹਾਰਾਜ, ਕਿਮਾ ਕਰ ਦਿਓ ਮਹਾਰਾਜ। ਸਾਧ ਸੰਗਤ ਜੀ ਜਿਹੜੇ ਸਿੱਖ ਕੋਲ ਖੜੇ ਸਨ ਦੇਖ ਰਹੇ ਸਨ, ਬਾਬਾ ਬੁੱਢਾ ਜੀ ਅਤੇ ਭਾਈ ਪਾਰੋ ਜੀ ਵਰਗੇ, ਭਾਈ ਲਾਲੋ ਜੀ ਵਰਗੇ, ਬੇਅੰਤ ਗੁਰੂ ਦੇ ਸਿੱਖ ਭਾਈ ਬੱਲੂ ਜੀ ਵਰਗੇ ਬ੍ਰਹਮ ਗਿਆਨੀ ਮਹਾਂਪੁਰਸ਼, ਉਹ ਜਾਣਨਾ ਚਾਹੁੰਦੇ ਸੀ ਵੀ ਗੁਰਤਾ ਗੱਦੀ ਦਾ ਉੱਤਰਾਧਿਕਾਰੀ ਕੌਣ, ਵਾਰਸ ਕੌਣ ਬਣੇਗਾ। ਜਦੋਂ ਉਹਨਾਂ ਸਿੱਖਾਂ ਨੇ ਇਹ ਬਚਨ ਸ੍ਰੀ ਗੁਰੂ ਰਾਮਦਾਸ ਜੀ ਦੇ ਮੂੰਹ ਤੋਂ ਸੁਣੇ, ਹਾਂਜੀ
ਪੜ ਕੇ ਸਿੱਖੀ ਰੀਤ ਵਿਚਾਰਕਾ,
ਉਹ ਸਿੱਖ ਵੀ ਸਮਝ ਗਏ ਵੀ ਪਾਸ ਨੇ। ਸਿੱਖੀ ਦੀ ਰੀਤ ਇਹੀ ਹੁੰਦੀ ਹੈ ਕਿ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਣ, ਗੱਲਾਂ ਬਾਤਾਂ ਨਾਲ ਹੀ ਸਿੱਖ ਬਣਿਆ ਜਾਂਦਾ, ਮੁਰੀਦ ਮੁਰਦਾ ਹੁੰਦਾ। ਭਾਈ ਗੁਰਦਾਸ ਜੀ ਲਿਖਦੇ ਨੇ ਕਿ ਗੁਰੂ ਇੱਕ ਕਬਰ ਹੈ, ਇੱਕ ਦੌਰ ਹੈ ਕਬਰ, ਕਬਰ ਚ ਜਿਉਂਦਾ ਨਹੀਂ ਵੜ ਸਕਦਾ। ਕਬਰਸਤਾਨ ਦੇ ਵਿੱਚ ਲਾਸਾਂ ਪਈਆਂ ਨੇ ਪਰ ਜਿਉਂਦਾ ਤਾਂ ਨਹੀਂ ਨਾ ਕੋਈ ਜਾ ਕੇ ਸੁੱਤਾ, ਮਰ ਕੇ ਹੀ ਕਬਰ ਵਿੱਚ ਵੜਿਆ ਜਾਂਦਾ। ਭਾਈ ਸਾਹਿਬ ਕਹਿੰਦੇ ਗੁਰੂ ਗੋਰ ਤੇ ਮਾਹ ਸਮਾਵ ਹੈ, ਗੁਰੂ ਰੂਪੀ ਕਬਰ ਦੇ ਵਿੱਚ ਸਿੱਖ ਜਿਉਂਦਾ ਤਾਂ ਵੜ ਹੀ ਨਹੀਂ ਸਕਦਾ, ਮਰ ਕੇ ਹੀ ਵੜੇਗਾ। ਤੇ ਇਹ ਗੱਲ ਬੜੀ ਉੱਚੀ ਹੈ, ਸਾਧ ਸੰਗਤ ਜੀ ਮਰਨਾ ਕੋਈ ਸੌਖਾ ਨਹੀਂ, ਜਿਉਂਦੇ ਜੀ ਮਰਨਾ, ਜਿਉਂਦੇ ਜੀ ਮਰਨਾ। ਮੁਰਦਾ ਹੋਵੇ ਮੁਰੀਦ, ਮੁਰੀਦ ਮੁਰਦਾ ਹੁੰਦਾ, ਮਰ ਕੇ ਹੀ ਮੁਰੀਦ ਬਣਿਆ ਜਾਂਦਾ, ਸਿੱਖ ਬਣਿਆ ਜਾਂਦਾ। ਮੁਰਦਾ ਹੋਵੇ ਮੁਰੀਦ ਨਾ ਗੱਲੀ ਮਾਵਣਾ, ਗੱਲਾਂ ਬਾਤਾਂ ਪਤਾ ਕਰ ਲੈਣੀ, ਸੁਣ ਲੈਣੀ, ਸਿੰਘਾਂ ਮਾਰ ਲੈਣੀ, ਸਿੱਖੀ ਦੀਆਂ ਬੜੀਆਂ ਸੌਖੀਆਂ। ਸਾਧ ਸੰਗਤ ਜੀ ਆਪਾਂ ਸਾਰੇ ਹੀ 100% ਸਿੱਖ ਬਣੇ ਹਾਂ, ਪਰ ਸਿੱਖੀ ਦਾ 1% ਵੀ ਸਾਡੇ ਕੋਲ ਕੋਈ ਨਹੀਂ, ਉਹ ਹੋਰ ਹੈ ਗੱਲ। ਸਿੱਖੀ ਬਹੁਤ ਦੂਰ ਹੈ, ਸਿੱਖੀ ਦਾ ਘਰ ਇਹ ਆਪਾਂ ਠੀਕ ਹੈ, ਗੁਰੂ ਦੇ ਸਿੱਖ ਜਿੰਨੇ ਬਣਨ ਦਾ ਯਤਨ ਕਰਨਾ ਚਾਹੀਦਾ ਤੇ ਆਪਾਂ ਲਈ ਫਿਰਦੇ ਹਾਂ ਗੁਰੂ ਦਾ ਬਾਣਾ,
ਪਰ ਸਿੱਖੀ ਜਿਹੜੀ ਹੈ ਨਾ ਉਹ ਬੜੀ ਅਜੇ ਪਰੇ ਹੈ, ਬਹੁਤ ਪਰੇ ਹੈ। ਮਰ ਕੇ ਬਣਾ ਪਾਸ ਹੋਏ ਗੁਰੂ ਰਾਮਦਾਸ ਸਾਹਿਬ ਜੀ ਮੁਰੀਦ ਮੁਰਦਾ ਮਰ ਗਏ, ਬਿਲਕੁਲ ਖਤਮ ਹੋ ਗਏ, ਆਪਣੇ ਆਪ ਨੂੰ ਮਿਟਾ ਹੀ ਲਿਆ। ਹਾਲਾਂਕਿ ਸਹੁਰਿਆਂ ਦੇ ਘਰ ਜਵਾਈ ਰਹੇ ਤੇ ਕਿੰਨੀ ਆਕੜ ਹੁੰਦੀ ਹੈ, ਕਿੰਨੀ ਹੈਂਕੜ ਹੁੰਦੀ ਹੈ। ਇੱਥੇ ਸੇਵਕ ਬਣ ਕੇ ਵੀ ਸੇਵਕ ਵੀ ਕਹਿੰਦੇ ਵੀ ਖਤਮ ਹੀ ਹੋ ਗਏ, ਵੀ ਹੈ ਹੀ ਨਹੀਂ, ਹੈ ਹੀ ਨਹੀਂ, ਤੂੰ ਹੀ ਹੈ ਮੈਂ ਹੈ ਹੀ ਨਹੀਂ। ਤੇ ਗੁਰੂ ਤੇ ਸਿੱਖਾਂ ਨੇ ਬਾਬਾ ਬੁੱਢਾ ਜੀ, ਭਾਈ ਪਾਰੋ ਜੀ, ਭਾਈ ਲਾਲੋ ਜੀ, ਭਾਈ ਬੱਲੂ ਜੀ ਵਰਗੇ ਸਿੱਖਾਂ ਨੂੰ ਦੇਖਿਆ। ਇਹਨਾਂ ਨੂੰ ਸਵਾਲ ਸੀ ਉਹਨਾਂ ਦਾ ਕਿ ਗੱਡੀ ਤੇ ਕੌਣ ਬੈਠੇਗਾ, ਤੁਹਾਡੇ ਤੋਂ ਬਾਅਦ ਕੌਣ ਗੁਰੂ ਬਣੇਗਾ। ਤੇ ਗੁਰੂ ਅਮਰਦਾਸ ਸਾਹਿਬ ਨੇ ਦੋਵਾਂ ਦੀ ਪ੍ਰੀਖਿਆ ਲਈ ਹੈ, ਪਾਸ ਗੁਰੂ ਰਾਮਦਾਸ ਜੀ ਹੋਏ। ਹਾਂਜੀ, ਪਰਮ ਪ੍ਰਸੰਨ ਹੈ ਗੁਰੂ ਪੂਰੇ, ਬਹੁਤ ਪ੍ਰਸੰਨ ਹੋਏ ਗੁਰੂ ਅਮਰਦਾਸ ਜੀ ਪਾਸ। ਸਾਰੇ ਗੁਣ ਜਿਹੜੇ ਗੁਰੂ ਚ ਹੋਣੇ ਚਾਹੀਦੇ ਨੇ, ਗੁਰਤਾ ਗੱਦੀ ਤੇ ਬੈਠਣ ਦੇ ਅਧਿਕਾਰੀ, ਸਰਵ ਗੁਣ ਸੰਪੰਨ ਪੂਰਨ ਸ੍ਰੀ ਰਾਮਦਾਸ ਜੀ ਨਜ਼ਰ ਆਏ। ਮਹਾਰਾਜ ਸਾਰਿਆਂ ਨੂੰ ਸੁਣਾ ਕੇ ਬੋਲੇ ਹਨ, ਭਾਈ ਇਹਦੀ ਸੇਵਾ ਸਾਨੂੰ ਪਸੰਦ ਹੈ, ਇਹਦੀ ਥੜੀ ਪਸੰਦ ਆ ਗਈ। ਥੜੀਆਂ ਕੀ ਕਰਨੀਆਂ ਸੀ, ਥੜੀਆਂ ਤਾਂ ਸਿਦਕ ਦੀਆਂ ਸਨ, ਸਿਦਕ ਦੀ ਥੜੀ ਵੇਚਣੀ ਸੀ। ਸਿਦਕ ਕਿੰਨਾ ਕਰ, ਸਿਦਕ ਬੋਲਦਾ ਤਾਂ ਨਹੀਂ ਕਿਸੇ, ਰਾਮੇ ਦਾ ਬੋਲ ਗਿਆ ਕਹਿੰਦਾ ਜੀ ਤੁਸੀਂ ਤਾਂ ਬਜ਼ੁਰਗ ਹੋ ਗਏ, ਤੁਹਾਨੂੰ ਯਾਦ ਨਹੀਂ ਰਹਿੰਦਾ। ਰਾਮਦਾਸ ਕਹਿੰਦਾ ਮੈਂ ਮੂਰਖੀਆਂ ਮੈਨੂੰ ਯਾਦ ਨਹੀਂ ਰਹਿੰਦਾ। ਕਿੰਨਾ ਫਰ ਅੱਜ ਸਾਹਿਬ ਸੰਗਤ ਜੀ, ਜਿਹੜਾ ਚਾਰ ਕਿਤਾਬਾਂ ਪੜ੍ਹਦੇ ਨੇ ਸਿੱਖ, ਥੋੜਾ ਬੜਾ ਇੰਟਰਨੈਟ ਤੇ ਕਿਤਾਬਾਂ ਨੇ ਬੜੀ ਦੂਰ ਆ, ਕਿਉਂਕਿ ਨੈਟ ਤੇ ਹੀ ਪੜ੍ਹ ਲੈਂਦੇ ਬੜਾ ਕੁਝ। ਉਹ ਕਹਿੰਦੇ ਵੀ ਗੁਰੂ ਸਾਹਿਬ ਨੇ ਗਲਤ ਕੀਤਾ, ਅਸੀਂ ਠੀਕ ਕਰਨਾ ਹੁਣ। ਗੁਰਬਾਣੀ ਨੂੰ ਗਲਤ ਦੱਸਦੇ ਨੇ ਤੇ ਆਪਣੀ ਮਤ ਨੂੰ ਅਸੀਂ ਤਾਂ ਆਹ ਕਰਕੇ ਬਣਾ ਲੈਣ, ਬਿਲਕੁਲ ਠੀਕ ਕਰਦੇ ਨੇ। ਇੱਕ ਸ੍ਰੀ ਅੰਮ੍ਰਿਤਸਰ ਅਸੀਂ ਸਿੰਘ ਸਾਨੂੰ ਮਿਲਿਆ ਪ੍ਰਕਰਮਾ, ਉਹ ਆਪਣੇ ਧੰਨ ਨਾਲ ਹੀ ਵਿਦਿਆਰਥੀਆਂ ਨੂੰ ਸੰਸਥਾ ਕਰਾਏ ਪਿਆ, ਉਹਨਾਂ ਦੇ ਚੇਲੇ ਸੀਗੇ। ਕਹਿੰਦੇ ਵੀ ਆਪਾਂ ਆਉਣ ਵਾਲੇ 25 ਸਾਲਾਂ ਚ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰਾ ਠੀਕ ਕਰਦੇ। ਮੈਂ ਕਿਹਾ ਵੀ 500 ਸਾਲ ਚ ਗਲਤ ਸੀਗਾ, ਉਹ ਤੋਂ ਠੀਕ ਕਰਦੇ ਨੇ, ਵਾਹ ਬਿੰਦੀਆਂ ਬੁੰਦੀਆਂ ਲਾ ਜਾਣੇ ਆਪਣੇ ਕੋਲ। ਮੈਂ ਕਿਹਾ ਇਹ ਸਾਡੀ ਅਗਿਆਨਤਾ ਹੈ, ਗੁਰੂ ਦੇ ਪੂਰਾ ਹੀ ਹੈ, ਅਸੀਂ ਅਧੂਰੇ, ਅਸੀਂ ਗਲਤ ਹਾਂ। ਸਾਧ ਸੰਗਤ ਜੀ, ਮੁਸਲਮਾਨ ਵੀਰ ਕੁਰਾਨ ਪੜ੍ਹਦੇ ਹੈ, ਕੁਰਾਨ ਦੇ ਵਿੱਚ 3-4 ਅੱਖਰ ਨੇ, 3 ਅੱਖਰ ਨੇ, ਅਲਫ ਲਾਮ ਮੀਮ, ਆਸੀਏ ਤੋਂ ਬਾਹਰ ਕਈ ਥਾਂ ਤੇ ਲਿਖੇ ਹਨ। ਤੇ ਉਹ ਜਦੋਂ ਉਹਦਾ ਕੋਈ ਅਰਥ ਨਹੀਂ ਬਣਦਾ, ਕਿਸੇ ਮੌਲਵੀ ਨੂੰ ਪੁੱਛੋਗੇ ਤਾਂ ਕੀ ਅਰਥ ਹੈ, ਕੋਈ ਕੋਈ ਅਰਥ ਦੱਸਦਾ, ਕੋਈ ਦੱਸਦਾ, ਅਸਲ ਅਰਥ ਕਿਸੇ ਨੂੰ ਪਤਾ ਨਹੀਂ ਹੋਵੇ। ਬਾਹਰ ਲਿਖੇ ਹੋਏ ਨੇ, ਹਾਸੀ ਦੇ ਬਾਹਰ ਲਿਖੇ ਨੇ, ਬੇਲ ਤੋਂ ਬਾਹਰ ਲਿਖੇ ਨੇ, ਪਾਠ ਦੇ ਵਿੱਚ ਨਹੀਂ ਆਉਂਦੇ। ਪਰ ਅੱਜ ਤੱਕ ਕਿਸੇ ਮੁਸਲਮਾਨ ਨੇ ਨਹੀਂ ਕਿਹਾ ਵੀ ਇਹ ਅੱਖਰ ਵਾਧੂ ਨੇ, ਇਹ ਗਲਤ ਨੇ, ਇਹ ਨਹੀਂ ਹੋਣੇ ਚਾਹੀਦੇ, ਇਹ ਕੱਢ ਦਿਓ। ਕੀ ਕਹਿੰਦੇ ਨੇ, ਕਹਿੰਦੇ ਨੇ ਇਹਦੇ ਅਰਥ ਅੱਲਾ ਹੀ ਜਾਣਦਾ, ਸਾਨੂੰ ਨਹੀਂ ਪਤਾ, ਸਾਡੀ ਮਤ ਘੱਟ ਹੈ, ਸਾਡੀ ਬੁੱਧੀ ਘੱਟ। ਖੁਦਾ ਨੂੰ ਪਤਾ ਕੀ ਹੈ, ਸਾਨੂੰ ਨਹੀਂ ਪਤਾ, ਅਸੀਂ ਕੀ ਲੈਣਾ। ਜਿੰਨਾ ਸਾਨੂੰ ਪਤਾ ਸੀ ਉਹਨਾਂ ਪੜ੍ਹ ਲਈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਅਕਾਲ ਪੁਰਖ ਦੀ ਤੁਰਕੀ ਬਾਣੀ ਹੈ, ਜਿੰਨੀ ਸਾਡੇ ਭਲੇ ਲਈ ਹੈ, ਸਾਨੂੰ ਪੜ੍ਹੀ ਜਾਂਦੀ, ਸਮਝੀ ਜਾਂਦੀ, ਸਮਝੋ। ਪਰ ਜੇ ਨਹੀਂ ਕੋਈ ਗੱਲ ਸਮਝ ਆਉਂਦੀ ਤਾਂ ਹੱਥ ਜੋੜੋ, ਮਹਾਰਾਜ ਸਾਨੂੰ ਮਤ ਦੇਵੇ। ਇਹ ਤਾਂ ਨਾ ਹੋਵੇ ਕਿ ਅਸੀਂ ਮਹਾਰਾਜ ਨੂੰ ਕਹੀਏ ਵੀ ਸਾਨੂੰ ਸਮਝ ਨਹੀਂ ਆਉਂਦੀ, ਹੈ ਹੀ ਨਹੀਂ, ਇਹ ਨਹੀਂ ਹੋਣਾ ਚਾਹੀਦਾ। ਦੇਖੋ ਭਾਈ, ਰਾਮੇ ਵਿੱਚ ਰਾਮਦਾਸ ਤੇ ਫਰਕ ਹੈ। ਰਾਮਦਾਸ ਕਹਿੰਦਾ ਮਹਾਰਾਜ ਤੁਸੀਂ ਬੁੱਢੇ ਹੋ ਗਏ, ਬਿਰਧ ਹੋ ਗਏ, ਤੁਹਾਨੂੰ ਸਮਝ ਨਹੀਂ, ਤੁਹਾਨੂੰ ਯਾਦ ਨਹੀਂ ਰਹਿੰਦਾ। ਰਾਮਦਾਸ ਕਹਿੰਦਾ ਮੇਰੀ ਮਤ ਥੋੜੀ ਹੈ, ਤੁਸੀਂ ਬੜੇ ਬੱਚੇ ਹੋ। ਪਾਪ ਕਿਹੜਾ ਹੈ ਜਿਹੜਾ ਕਹਿੰਦਾ ਮੇਰੀ ਮਤ ਥੋੜੀ ਹੈ, ਗੁਰੂ ਸਮਰੱਥ ਹੈ, ਉਹ ਪਾਸ ਹੋ ਜਾਂਦਾ। ਜਿਹੜਾ ਕਹਿੰਦਾ ਗੁਰੂ ਨੂੰ ਮੈਂ ਠੀਕ ਕਰਾਂਗਾ, ਉਹ ਫੇਲ ਹੋ ਜਾਂਦਾ। ਬਸ ਇਹ ਗੱਲ ਸਮਝ ਲਓ,
ਸਾਹਿਬ ਜੀ ਗੁਰੂ ਰਾਮਦਾਸ ਸਾਹਿਬ ਜੀ ਪਾਸ ਹੋ ਗਏ, ਗੁਰੂ ਅਮਰਦਾਸ ਸਾਹਿਬ ਜੀ ਉਹਨਾਂ ਨੂੰ ਗਾਲਾਂ ਲਾ ਕੇ ਕਹਿੰਦੇ ਨੇ ਤੇਰੀ ਸੇਵਾ ਸਾਨੂੰ ਪਸੰਦ ਆ ਗਈ। ਸਿੱਖਾਂ ਨੂੰ ਕਹਿੰਦੇ ਨੇ ਇਹ ਆਪਾਂ ਨੀ ਜਨਾਉਂਦਾ, ਇਹ ਆਪਾਂ ਕੀ ਹੁੰਦਾ, ਮੈਂ ਵੀ ਕੁਝ ਹਾਂ, ਮੇਰੀ ਵੀ ਕੋਈ ਦਿੱਕਤ ਹੈ, ਮੇਰੀ ਵੀ ਕੋਈ ਇੱਜ਼ਤ ਹੈ, ਮੇਰੀ ਵੀ ਕੋਈ ਪ੍ਰਤੀਸ਼ਠਨ ਹੈ, ਹਰ ਬੰਦਾ ਮੇਰੀ ਦੇ ਵਿੱਚ ਹੀ, ਮੈਂ ਦੇ ਵਿੱਚ ਹੀ ਫਸਿਆ ਹੋਇਆ, ਮੈਂ ਮੇਰੀ ਦਾ ਰੌਲਾ, ਪਰ ਇਹਨੇ ਮੈਂ ਮੇਰੀ ਛੱਡੀ ਹੋਈ ਹੈ, ਇਹ ਆਪੇ ਭਾਵ ਨੂੰ ਜਾਣਦਾ ਹੀ ਨਹੀਂ। ਮੁਰਤਾ ਹੋਏ ਮੁਰੀਦ ਨਾ ਦਿੱਲੀ ਹੋਵਣਾ, ਦਿਨ ਰਾਤ ਪ੍ਰੇਮਾ ਭਗਤੀ ਦੇ ਸਰੋਵਰ ਚ ਨਹਾ ਕੇ ਪਵਿੱਤਰ ਹੋ ਕੇ ਪ੍ਰੇਮਾ ਭਗਤੀ ਦੇ ਵਿੱਚ ਭਿੱਜਿਆ ਰਹਿੰਦਾ ਹੈ ਰਾਮਦਾਸ। ਗੁਰੂ ਅਮਰਦਾਸ ਜੀ ਦੇ ਇਹ ਬਚਨ ਜਦੋਂ ਸਾਰੇ ਸਿੱਖਾਂ ਨੇ ਬਾਬਾ ਬੁੱਢਾ ਜੀ, ਭਾਈ ਪਾਰੋ ਜੀ, ਭਾਈ ਲਾਲੋ ਜੀ, ਭਾਈ ਭਗੀਰਥ ਜੀ, ਹੋਰ ਸਿੱਖਾਂ ਨੇ, ਭਾਈ ਬੰਨੂ ਜੀ ਵਰਗੇ ਮਹਾਂਪੁਰਸ਼ਾਂ ਨੇ ਸੁਣੇ, ਸਾਰਿਆਂ ਦਾ ਸੰਸਾ ਮਿਟ ਗਿਆ, ਕੋਈ ਹੁਣ ਕੋਈ ਸੰਸਾ ਨਹੀਂ ਰਹਿ ਗਿਆ। ਇਸ ਗੱਡੀ ਦੇ ਵਾਰਸ ਸੱਚੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਹੋਣਗੇ। ਗੱਦੀ ਦੇ ਅਧਿਕਾਰੀ ਹਨ, ਯੋਗ ਹਨ, ਇਹ ਵੇਖ ਲਿਆ ਸਾਰਿਆਂ ਨੇ, ਬਚਨਾਂ ਤੋਂ ਪਛਾਣ ਹੋਏ। ਸਾਧ ਸੰਗਤ ਜੀ, ਕਿਸੇ ਵੀ ਆਦਮੀ ਦੀ ਪਛਾਣ ਤਿੰਨ ਚੀਜ਼ਾਂ ਤੋਂ ਹੁੰਦੀ ਹੈ, ਦਸਤਾਰ, ਦਸਤਾਰ, ਰਫਤਾਰ। ਸਤਾਰ ਯਾਨੀ ਪਹਿਰਾਵੇ ਤੋਂ, ਕੱਪੜਿਆਂ ਤੋਂ ਪਤਾ ਲੱਗਦਾ ਵੀ ਇਹ ਬੰਦਾ ਕਿਹੜੀ ਵਿਚਾਰ ਧਾਰਨਾ ਦਾ ਹੋਵੇ। ਪਗਬੰਨੀ ਯਾਨੀ ਸਟਾਈਲ ਤੋਂ ਪਤਾ ਲੱਗ ਜਾਂਦਾ ਵੀ ਇਹ ਬੰਦੇ ਨੇ ਪੱਗ ਸਾਜੀ ਬੰਨੀ ਹੈ, ਬੜੀ ਸੋਚਣੀ ਬੰਨੀ ਹੈ ਕਿ ਪੱਗ ਕਿੱਦਾਂ ਇਹ ਦਿਮਾਗ ਚੋਂ, ਕਿਉਂਕਿ ਹਰ ਚੀਜ਼ ਦਾ ਸਾਡੇ ਦਿਮਾਗ ਚੋਂ ਹੀ ਫਰਕ ਹੁੰਦਾ ਹੈ, ਕੱਪੜੇ ਕਿੱਦਾਂ ਦੇ ਪਾਏ, ਕਿੱਦਾਂ ਦੇ ਇਹਦੇ ਵਿਚਾਰ ਹੋਣਗੇ ਬੰਦੇ ਦੇ। ਦੂਰੋਂ ਸਿਆਣੇ ਬੰਦੇ ਪਛਾਣ ਲੈਂਦੇ ਦਸਤਾਰ, ਕੱਪੜਿਆਂ ਤੋਂ ਦਸਤਾਰ। ਦੂਸਰੀ ਪਛਾਣ ਹੁੰਦੀ ਦਸਤਾਰ, ਗੋਲ ਪਾਣੀ ਦਾ ਪਤਾ ਲੱਗਦਾ ਬੰਦਾ ਕਿੰਨਾ ਪੜਿਆ, ਕਿੰਨਾ ਗੁੜਿਆ, ਕਿੰਨਾ ਸਮਝਦਾਰ ਹੈ, ਕਿੰਨੀ ਅਕਲ ਦਾ ਮਾਲਕ ਹੈ, ਕਿੰਨਾ ਸਿਆਣਾ, ਕਿੰਨਾ ਦਾ ਮੂਰਖ, ਬੋਲਿਆ ਹੀ ਪਤਾ ਲੱਗ, ਬੋਲਣ ਪਾਲ ਉਜਾੜਿਆ ਜੋ ਮੂੰਹ ਹੀ ਪੱਤਾ। ਭਾਈ ਗੁਰਦਾਸ ਜੀ ਕਹਿੰਦੇ ਮਿਲਾਰੀ ਦੇ ਮੱਤ ਵਿੱਚ ਪੈ ਗਿਦੜ ਦਿੱਤਾ, ਮਿਲਾਰੀ ਨੇ ਕੇਸਰੀ ਰੰਗ ਮੱਤ ਚ ਪਾਇਆ ਸੀ ਕੱਪੜੇ ਰੰਗ, ਜਦੋਂ ਗਿਦੜ ਦੌੜਿਆ ਆਇਆ ਉਹ ਮੇਰੇ ਡਿੱਗ ਪਿਆ, ਗਿੱਦੜ ਦਾ ਰੰਗ ਉਹਨੂੰ ਕੇਸਰੀ ਰੰਗ ਚੜ ਗਿਆ। ਕਹਿੰਦਾ ਜੰਗਲ ਵਿੱਚ ਜਾ ਕੇ ਕਹਿੰਦਾ ਮੈਂ ਤਾਂ ਸ਼ੇਰ ਦਾ ਰੰਗ ਮੈਨੂੰ ਚੜ ਗਿਆ, ਮੈਂ ਤੁਹਾਡਾ ਰਾਜਾ, ਸਾਰੇ ਡਰ ਗਏ ਵੀ ਇਹ ਤਾਂ ਬੱਬਰ ਸ਼ੇਰ ਬਣ ਗਿਆ, ਉਹ ਸਾਰੇ ਉਹਦੇ ਤੋਂ ਭੈ ਮੰਨਣਗੇ, ਸਾਡਾ ਰਾਜਾ ਜੀ ਗਿੱਦੜ ਰਾਜਾ ਬਣ ਗਿਆ। ਉਹ ਹੁਣ ਰਾਜ ਕਿੰਨਾ ਮੀਟਰ ਚੱਲਣਾ ਸੀਗਾ, 24 ਘੰਟੇ। ਸਵੇਰੇ ਜਦੋਂ 4 ਵਜੇ ਤੇ ਗਿੱਦੜ ਨੂੰ ਚੂਕਣੀ ਆ ਗਈ, ਗਿੱਦੜ ਦੀ ਆਪ ਨੂੰ ਚੂਕਦਾ, ਜਦੋਂ ਉਹ ਚੂਕ ਮਾਰੀ ਤੇ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਇਹ ਗਿੱਦੜ ਨਹੀਂ, ਇਹ ਤਾਂ ਗਿੱਦੜ ਹੈ। ਉਹ ਭਾਈ ਸਾਹਿਬ ਕਹਿੰਦੇ ਬੋਲਣ ਪਾਲ ਉਘਾੜਿਆ, ਬੋਲਣ ਪਾਲ ਉਘਾੜਿਆ ਜੋ ਮੂਣੀ ਪੱਤਾ, ਮੂਣੀ ਦਾ ਪੱਤਾ ਖਾਧਾ ਹੋਵੇ, ਮੂਣੀ ਖਾਧੀ ਹੋਵੇ, ਦੋ ਬੰਦੇ ਚਾਰ ਬੈਠੇ ਗੱਲਾਂ ਬਾਤਾਂ ਨੂੰ ਪਤਾ ਲੱਗ ਜਾਂਦਾ ਵੀ ਇਹਨੇ ਮੂਣੀ ਖਾਧੀ, ਮੂੰਹ ਚ ਵਾਸਨਾ ਹੁੰਦੀ ਹੈ ਮੂਣੀ ਦੀ, ਤੇ ਡਕਾਰ ਆਉਂਦਾ, ਮੂਣੀ ਦਾ ਡਕਾਰ ਦੱਸ ਦਿੰਦਾ ਵੀ ਇਹਨੇ ਮੂਣੀ ਖਾਧੀ। ਬੋਲਣ ਪਾਲ ਉਘਾੜਿਆ ਜੋ ਮੂਣੀ ਪੱਤਾ, ਭਾਈ ਸਾਹਿਬ ਗੁਰਦਾਸ ਦੀ ਬਾਣੀ ਦੇ ਬੜੇ ਕਮਾਲ ਦੇ ਪ੍ਰਮਾਣ ਆਉਂਦੇ। ਤੀਜੀ ਚੀਜ਼ ਹੁੰਦੀ ਰਫਤਾਰ, ਦੂਰੋਂ ਬੰਦਾ ਤੁਰਿਆ ਹੁੰਦਾ, ਤੁਰਿਆ ਤੋਰ ਦੱਸ ਦਿੰਦੀ ਹੈ ਵੀ ਬੰਦਾ ਕਿਹੜੇ ਕਿੱਦਾਂ ਦੀ ਸੋਚ ਨਾਲ ਆ ਰਿਹਾ, ਕੀ ਸੋਚ ਰਿਹਾ ਦਿਮਾਗ ਵਿੱਚ, ਤੇ ਵਿਚਾਰਾਂ ਕੀ ਹੈ। ਬੜੇ ਬੜੇ ਮਹਾਂਪੁਰਸ਼ਾਂ ਨੇ ਸੰਗਤ ਕੀਤੀ, ਇਹੋ ਜਿਹੇ ਮਹਾਂਪੁਰਸ਼ ਦੱਸ ਦਿੰਦੇ ਸੀ ਉਹ ਬੰਦਾ ਤੁਰਿਆ ਨਾ ਮੀਰ ਤੋਂ, ਇਹ ਏਦਾਂ ਦੇ ਵਿਚਾਰਾਂ ਹੈ, ਇਹ ਬੰਦਾ ਸਿੰਧਕੀ ਬੰਦਾ, ਸਾਧੂ ਸੁਭਾਅ ਦਾ ਬੰਦਾ, ਇਹ ਬੰਦਾ ਕਿਸਾਨ ਹੈ, ਇਹ ਚੋਰ ਹੈ। ਹਰ ਬੰਦੇ ਦੇ ਪੈਰ ਜਿਹੜੇ ਨੇ ਨਾ ਉਹਦੇ ਦਿਮਾਗ ਦੇ ਨਾਲ ਚੱਲਦੇ ਆ, ਤੇ ਪਛਾਣ ਵਾਲਿਆਂ ਨੇ ਪਛਾਣ ਬਣਾਈ ਹੁੰਦੀ ਹੈ, ਪਤਾ ਲੱਗ ਜਾਂਦਾ ਜਿਹੜਾ ਬੰਦਾ ਕੋਈ ਬੁਰੀ ਸੋਚ ਨਾਲ ਆ ਰਿਹਾ ਉਹ ਪੈਰ ਘੁੱਟ ਕੇ ਹੁੰਦਾ, ਜਿਹੜਾ ਬੰਦਾ ਨਾਰਮਲ ਤੁਰਿਆ ਹੁੰਦਾ ਉਹਦੇ ਮਨ ਤੋਂ ਗੱਲ ਨਹੀਂ, ਜਿਹੜਾ ਬੰਦਾ ਕੋਈ ਗੱਲ ਕਹਿਣ ਆ ਰਿਹਾ ਤੁਹਾਨੂੰ ਕੋਈ ਗੋਡੇ ਜਿੱਤੇ ਸੱਟ ਮਾਰਨ ਆ ਰਿਹਾ, ਕੋਈ ਤੁਹਾਡੇ ਦੇ ਪਿਆਰ ਚ ਲਾਉਣ ਆ ਰਿਹਾ, ਕੋਈ ਤੁਹਾਡਾ ਕਦਰ ਕਰਨ ਆ ਰਿਹਾ, ਤੇ ਉਹ ਪੈਰ ਘੁੱਟ ਕੇ ਆ ਰਿਹਾ ਬਿਮਾਰ ਜਿਹੜਾ ਉਹਨੂੰ ਕਿੱਦਾਂ ਦੀ ਦੇ ਰਿਹਾ। ਤਿੰਨ ਚੀਜ਼ਾਂ ਦਾ ਬੰਦਾ ਪਛਾਣਿਆ ਇਹਨਾਂ ਰਫਤਾਰ ਉਪਤਾਰ ਤੇ ਰਫਤਾਰ। ਮਹਾਰਾਜ ਸਾਹਿਬ ਜੀ ਨੇ ਪਛਾਣ ਲਿਆ ਬੋਲੀ ਤੋਂ, ਸਾਰਿਆਂ ਨੇ ਪਛਾਣ ਲਿਆ ਇਹ ਅਧਿਕਾਰੀ ਹੈ ਜਿਹੜੇ ਬੋਲਾਂ ਵਿੱਚ ਕੁਝ ਹੈ, ਜੋ ਜੀ ਹੋਏ ਸੋ ਉਜਵਾਏ। ਅਸੀਂ ਬੋਲਦੇ ਕੀ ਹੈ ਜੇ ਸਾਡੇ ਅੰਦਰ ਹੋਵੇ, ਭਾਵੇਂ ਚੁੱਪ ਪੋਚ ਕੇ ਵੀ ਬੋਲੀਏ ਫਿਰ ਵੀ ਅੰਦਰ ਦੀ ਗੱਲ ਬਾਹਰ ਆ ਹੀ ਜਾਂਦੀ ਹੈ। ਭਾਈ ਬੋਲੇ ਸ਼ਾਹ ਕਹਿੰਦੇ ਨੇ ਮੂੰਹ ਆਈ ਬਾਤ ਨਾ ਰਹਿੰਦੀ ਹੈ, ਜਿਹੜੀ ਗੱਲ ਮੂੰਹ ਤਾਂ ਉਹ ਨਿਕਲ ਜਾਣੀ ਹੈ ਤੇ ਅੰਦਰੋਂ ਆਉਣੀ ਹੈ। ਤੇ ਗੁਰੂ ਰਾਮਦਾਸ ਸਾਹਿਬ ਦੇ ਅੰਦਰੋਂ ਜੋ ਕੁਝ ਨਿਕਲਿਆ ਉਹ ਬਿਲਕੁਲ ਅੰਦਰੋਂ ਹੀ ਸੀਗਾ, ਉਹ ਬਨਾਵਟੀ ਨਹੀਂ ਸੀ। ਤੇ ਉਸ ਨੂੰ ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਬਹੁਤ ਪ੍ਰਸੰਨ ਹੋਏ। ਡਰਾਮਾ ਹੈ ਜਿਹੜਾ ਆਪੇ ਵਿੱਚ ਮੈਂ ਸਹੀ ਹਾਂ, ਗੁਰੂ ਨੂੰ ਵੀ ਕਿਹਾ ਤਾਂ ਵੀ ਗੁਰੂ ਸਾਹਿਬ ਤੁਸੀਂ ਭੁੱਲ ਜਾਂਦੇ। ਇੱਕ ਭਾਈ ਰਾਮਦਾਸ ਹੈ ਜਿਹੜਾ ਆਪਾਂ ਭਾਵ ਗਵਾ ਕੇ ਕਹਿੰਦਾ ਵੀ ਮੈਂ ਮੂਰਖ ਹਾਂ, ਮੈਂ ਅਗਿਆਨੀ ਹਾਂ, ਮੈਂ ਕੁਝ ਜਾਣਦਾ ਹੀ ਨਹੀਂ, ਗੁਰੂ ਜੀ ਤੁਸੀਂ ਬਖਸ਼ ਲਓ। ਇਹ ਗੱਲ ਸਾਰੇ ਸਿੱਖਾਂ ਨੂੰ ਬਾਬਾ ਬੁੱਢਾ ਜੀ ਵਰਗਿਆਂ ਨੂੰ ਸਮਝ ਆ ਗਈ। ਗੁਰੂ ਸਾਹਿਬ ਆਪਣੇ ਦੁਬਾਰੇ ਸਾਹਿਬ ਚ ਵਾਪਸ ਆ, ਸਿੱਖ ਸੰਗਤ ਸਮਾਏ ਜਿਹੜੇ ਨਾਲ ਸਿੱਖ ਸੀਗੇ ਮਹਾਂਪੁਰਸ਼ ਸੀਗੇ, ਜਿਵੇਂ ਭਾਈ ਪਾਰੋ ਜੀ, ਭਾਈ ਲਾਲੂ ਜੀ, ਦੱਲੇ ਦੇ ਮਹਾਂਪੁਰਸ਼, ਦੱਲੇ ਦੀ ਸੰਗਤ ਇੱਕ ਤਾਂ ਡੱਲਾ ਬੇਨਵਾਲ ਸਾਹਿਬ ਨੇੜੇ ਵੀ ਹੈ, ਇੱਕ ਪਿੰਡ ਦੇ ਕਿਰਪਾ ਹੀ ਬੜੀ ਹੋਈ ਹੈ ਵੀ ਉੱਥੇ ਮਹਾਰਾਜ 72 ਬ੍ਰਹਮ ਗਿਆਨੀ ਮਹਾਂਪੁਰਸ਼ 72 ਡੱਲੇ ਵਾਸੀ ਸੰਗਤ ਭਾਰ ਅਮਰਦਾਸ ਸਾਹਿਬ ਜੀ ਵੀ ਆਏ, ਸਤਿਗੁਰੂ ਰਾਮਦਾਸ ਸਾਹਿਬ ਜੀ ਵੀ ਪੰਜਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀ ਬਰਾਤ ਉੱਥੇ ਲੈ ਕੇ ਆਏ। ਮਾਤਾ ਦਮੋਦਰੀ ਜੀ ਦਾ ਗੁਰੂ ਹਰਗੋਬਿੰਦ ਸਾਹਿਬ ਉੱਥੇ ਗਿਆ, ਭਾਈ ਪਾਰੋ ਦੀ ਪੋਤਰੀ ਜਾਂ ਪੜਪੋਤਰੀ ਸੀ ਮਾਤਾ ਦਮੋਦਰੀ ਜਿਹੜੀ। ਸਰਦਾਰ ਸਿੰਘ ਜੀ ਇਹ ਗੁਰੂ ਗ੍ਰੰਥ ਗੁਰੂ ਦੀ ਕਿਰਪਾ ਨਾਲ ਇਹ ਸਿੱਖ ਜਿਹੜੇ ਸਨ ਉੱਥੇ ਹਾਜ਼ਰ ਸਨ ਉਸ ਵੇਲੇ। ਭਾਈ ਪਾਰੋ ਜੀ ਖਾਸ ਕਰਕੇ ਮੁਖੀ ਸਿੱਖ ਸਨ ਤੇ ਭਾਈ ਗੱਲੂ ਜੀ ਮਹਾਰਾਜ ਗੜਬਈ ਸਨ। 22 ਸਾਲ ਗੁਰੂ ਅਮਰਦਾਸ ਦੇ ਗੜਬਈ ਭਾਈ ਗੱਲੂ ਜੀ ਰਹੇ, ਮਹਾਰਾਜ ਨੂੰ ਪ੍ਰਸ਼ਾਦਾ ਛਕਾਉਣਾ, ਇਨਾਨ ਕਰਾਉਣਾ, ਮਹਾਰਾਜ ਦੇ ਕੱਪੜੇ ਬਦਲਨੇ, ਸਤਗੁਰਾਂ ਦੀ ਹਰ ਵੇਲੇ ਸੇਵਾ, ਦਿਨ ਰਾਤ ਖੜੇ ਰਹਿਣਾ ਕੋਲੇ ਭਾਈ ਗੱਲੂ ਜੀ 22 ਸਾਲ ਪੂਰਨ ਤੱਕ ਬੇਟੇ ਬ੍ਰਹਮ ਗਿਆਨੀ ਹੋਏ। ਉਹ ਸਾਰੇ ਸਿੱਖਾਂ ਨੇ ਵੇਖਿਆ ਗੁਰੂ ਸਾਹਿਬ ਜੀ ਦੀ ਗੱਦੀ ਅਧਿਕਾਰੀ ਸ੍ਰੀ ਗੁਰੂ ਰਾਮਦਾਸ ਜੀ। ਰਾਮਦਾਸ ਮਹਾਨ ਪੁਰਸ਼ ਹੈ, ਮਹਾਂਪੁਰਸ਼ ਹੈ ਤੇ ਪੂਰਨ ਹੈ। ਜਿਵੇਂ ਗੁਰੂ ਨਾਨਕ ਸਾਹਿਬ ਦੀ ਪ੍ਰੀਖਿਆ ਵਿੱਚ ਲੱਖਾਂ ਸਿੱਖਾਂ ਚੋਂ ਕਰੋੜਾਂ ਚੋਂ ਭਾਈ ਰਹਿਣਾ ਇਕੱਲਾ ਪਾਸ ਹੋਇਆ, ਪ੍ਰੀਖਿਆ ਤਾਂ ਬੜੇ ਨੇ ਉਸ ਵੇਲੇ, ਮਹਾਰਾਜ ਨੇ ਇਮਤਿਹਾਨ ਤਾਂ ਬੜਿਆਂ ਦਾ ਲਿਆ। ਭਾਈ ਸਧਾਰਨ ਜੀ, ਭਾਈ ਕਮਲੀਆ ਜੀ, ਬਾਬਾ ਪਿੱਠੀ ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ, ਇੰਨੇ ਮਹਾਰਾਜ ਦੇ ਨਿਕਟਵਰਤੀ ਮਹਾਂਪੁਰਖ ਬਾਬਾ ਬੁੱਢਾ ਜੀ ਸਾਰੇ ਸਨ, ਪਰ ਪਾਸ ਭਾਈ ਲਹਿਣਾ ਹੋਇਆ। ਤੇ ਜਦੋਂ ਮਹਾਰਾਜ ਸਾਹਿਬ ਜੀ ਗੁਰੂ ਅੰਗਦ ਦੇਵ ਜੀ ਨੇ ਪ੍ਰੀਖਿਆ ਲਈ, ਉਦੋਂ ਗੁਰੂ ਅਮਰਦਾਸ ਜੀ ਪਾਸ ਹੋਏ ਸੀ। ਤੇ ਜਦੋਂ ਗੁਰੂ ਅਮਰਦਾਸ ਜੀ ਪ੍ਰੀਖਿਆ ਲਈ ਹੈ ਤਾਂ ਸ੍ਰੀ ਰਾਮਦਾਸ ਜੀ ਪਾਸ ਹੋਏ। ਇਹ ਮਹਾਂਪੁਰਸ਼ ਹੈ, ਇਹਦੇ ਨਾਲ ਬਹੁਤ ਲੋਕ ਹੋਰ ਵੀ ਤਰ ਜਾਣਗੇ, ਬਹੁਤ ਲੋਕਾਂ ਦਾ ਕਲਿਆਣ ਕਰੇਗਾ, ਲੱਖਾਂ ਨੂੰ ਤਾਰੇਗਾ। ਹਾਂਜੀ, ਗੁਰੂ ਅਮਰਦਾਸ ਜੀ ਕਹਿੰਦੇ ਇਹਨੇ ਸੇਵਾ ਕਰਕੇ ਮੈਨੂੰ ਵੱਸ ਕਰ ਲਿਆ, ਇਹਨੇ ਸੇਵਾ ਹੀ ਗੁਰੂ ਘਰ ਦੇ ਪ੍ਰਵਾਨ ਹੈ, ਸੇਵਾ ਕਰਕੇ ਰਾਮਦਾਸ ਪੂਰਨ ਹੋ ਗਿਆ। ਮੇਰੇ ਘਰ ਇਹੋ ਜਿਹੀ ਕੋਈ ਚੀਜ਼ ਹੈ ਨੀ ਜਿਹੜੀ ਮੈਂ ਉਹਨੂੰ ਨਾ ਦੇ ਸਕਾਂ, ਜੋ ਕੁਝ ਵੀ ਮੇਰੇ ਕੋਲ ਹੈ ਸਭ ਰਾਮਦਾਸ ਦਾ ਹੀ ਹੈ। ਸਭ ਤੋਂ ਉੱਚੀ ਪਦਵੀ ਰਾਮਦਾਸ ਨੂੰ ਮਿਲੀ ਹੈ, ਮੇਰੇ ਘਰ ਵਿੱਚ ਇਹ ਪਾਸ ਹੋਇਆ। गुरु के दरबार की भगती का खजाना खुलिया हर अमृत भगत भंडार है गुरु सतगुरु पाद श्री राम राज चार पदार्थ धर्म अर्थ काम मोक्ष ये चारे पदार्थ गुरु साहब संगत वंड रहे ने ते कोई सासनी की कमी नहीं आ रही बिना देरी दे झोलियां भर देंगे धन गुरु अमरदास जी महाराज बड़ा ही महान तीर्थ श्री बोली साहब रखे जेडे स्नान करन दा बड़ा महात्म है जिन्हां जिन्हां ने बोली साहब की कार सेवा दे हिस्सा लिया उह सारे ब्रह्म ज्ञानी महापुरश जीवन मुक्त होए ने धन होए ने उह सारे श्री बोली साहब का बहुत ज्यादा महात्म है जिन्हें स्नान का बहुत ज्यादा फल मिलता है जल बड़ा सुंदर ठंडा साफ सुथरा निर्मल जल है छकन वाले भी आनंद दिता है स्नान करने वाले भी आनंद दिता है बड़ा डूंगा जल है बोली साहब का स्नान करने सारे पाप कटे जाते हैं जरा पानी झरना थले आखण वाले पास जी साउथ वाली बाई है दखण वाली बाई है ओर जल ज्यादा डोली आ रहा थले सोमा ना चश्मा जरा पानी का धरती के डोली का दखनी बाई पे मानो गंगा जमुना सुरती सारिया ही ए आवस्थिया हैं सारिया ही नदिया का जिन्ना पुन है उन्ना श्री कली बोली साहब के स्नान का पुन है सतगुरु अमरदास साहब जी ने साड़ी चौरासी पकड़ ली ए पौड़िया भी चौरासी बनाईया ने जदगुरों ने गिण के देखिया कुदरत नहीं चौरासी पौड़िया बनिया महाराज बोले धन गुरु अमरदास साहब जी चौरासी पौड़िया गिण के हांजी महाराज कहते जेड़ा सिख इस बोली का दर्शन करेगा प्रेम के न बार स्नान करे इतने जप जी पाठ नहीं चौरासी पाठ जी जप जी मर्यादा है गोली साहब की स्नान करके पहली पौड़ी ते बह के जप जी साहब पूरा करना फिर दोबारा स्नान करना फिर दूसरी पौड़ी ते बह के जप जी साहब का पाठ करना फिर तीसरी बारी उसे दीवार के पौड़िया के नंबर लिखे हुए चौरासी पूरिया हैं तो ऐसा नियम है उसे अजे भी बेंत गुरु के प्यारे सिंह सिखेदास ने जेडे उसे चौरासी बारी श्री जपजी साहब का पाठ भी करते हैं स्नान भी
करते
गुरु अमरदास साहब के स्वरूप का ध्यान करके जाप करते चौरासी मिट जाती है आना जाना कटिया जाता गुरु साहब की कृपा होंगी है जिन्हें जिन्हें गुरु की भगती दिन होनी चाहती है उसे स्नान करने बाणी पढ़ने भगती भावना दृढ़ होंगी पक्की होंगी है कोई होर दुनियावी मनोरथ करके कुछ मंग रख के स्नान करते ने कई मेरा काम बन जाए वह भी बन जाता जरा सर स्नान कर जो भावना रखता पूरी होंगी बोली साहब तो बहुत पापा नु पटन वाली गुरु की बोली है गोइंदवाल साहब जी
बाप
बोली साहब का निर्मल जल ए साध संगत जी गुरु अमरदास साहब ने प्रगट किया है महान तीर्थ है गुरसिखा खुशियां देने वाली है जेड़ा स्नान करता है जल सकता गोली साहब ओ मन भी निर्मल होंगे तन भी निर्मल होंगे ਜਿਹੜਾ ਇਸ਼ਨਾਨ ਕਰਦਾ ਦਾਨ ਕਰਦਾ ਨੂੰ ਲੰਗਰ ਦੇ ਵਿੱਚ ਹਿੱਸਾ ਪਾਉਂਦਾ ਤਾਂ ਹਿਸਾਬ ਦੇ ਜਾ ਕੇ ਗੁਰਬਾਣੀ ਸ੍ਰੀ ਜਪਜੀ ਸਾਹਿਬ ਦੇ ਪਾਠ ਕਰਦਾ ਨੂੰ ਬੜਾ ਮਹਾਨ ਸੁੱਖ ਮਿਲਦਾ ਉਹਨੂੰ ਅਵਿਨਾਸ਼ੀ ਫਲ ਦੀ ਭਾਵ ਐਸਾ ਫਲ ਮਿਲਦਾ ਜਿਹੜਾ ਨਾਸ਼ ਨਾ ਹੋਵੇ ਜਮਾਂ ਦੀ ਭਾਈ ਕੱਟੀ ਜਾਂਦੀ ਹੈ ਇਸ ਤਰ੍ਹਾਂ ਬਹੁਤ ਜ਼ਿਆਦਾ ਇਸ ਬੋਲੀ ਦੇ ਇਸ਼ਨਾਨ ਦਾ ਇਹ ਜਪਜੀ ਸਾਹਿਬ ਦੇ ਪਾਠਾਂ ਦਾ ਮਹਾਤਮ ਹੈ ਗੁਰੂ ਅਮਰਦਾਸ ਸਾਹਿਬ ਜੀ ਆਪਣੇ ਮੁਖਾਰਬਨ ਤੋਂ ਦੱਸਿਆ ਹੈ ਜਿਹੜਾ ਇੱਕੋ ਭਾਵਨਾ ਨਾਲ ਇਸ਼ਨਾਨ ਕਰੇਗਾ ਮਹਾਰਾਜ ਕਹਿੰਦੇ ਜੇ ਸਾਰੇ ਕਾਜ ਰਾਜ ਸਮਝੇ ਆਉਣ ਵਾਲੇ ਸਮੇਂ ਚ ਲੱਖਾਂ ਲੋਕ ਇਸ਼ਨਾਨ ਕਰਿਆ ਕਰਨਗੇ ਜਿਹੜੇ ਸ਼ੌਕ ਨਾਲ ਇਸ਼ਨਾਨ ਕਰਨਗੇ ਜਪਜੀ ਸਾਹਿਬ ਦਾ ਪਾਠ ਕਰਨਗੇ ਕਰ ਜਾਣਗੇ ਗੁਰੂ ਸਾਹਿਬ ਦਾ ਬਚਨ ਹੋਣ ਕਰਕੇ ਅੱਜ ਤੱਕ ਸੰਗਤਾਂ ਬੜੀ ਸ਼ਰਧਾ ਨਾਲ ਕੋਈ ਸਿੱਖ ਉਪਾਸ ਕਿਸੇ ਵੀ ਸੰਪਰਦਾ ਦਾ ਹੋਵੇ ਕਿਤੋਂ ਵੀ ਦੁਨੀਆਂ ਦੇ ਕਿਸੇ ਕੋਨੇ ਤੋਂ ਅਮਰੀਕਾ ਕੈਨੇਡਾ ਇੰਗਲੈਂਡ ਤੋਂ ਗੋਇੰਦਵਾਲ ਸਾਹਿਬ ਜਾਂਦਾ ਤੇ ਉਹਦਾ ਸਰੀਰ ਚ ਬਲ ਥੱਲੇ ਉਤਰ ਜਾਂਦਾ ਆਪ ਕਿਰਪਾ ਕਰਦੇ ਕਈ ਤਾਂ ਇਹੋ ਜਿਹੇ ਵੀ ਦੇਖੇ ਜਿਹਨਾਂ ਨੂੰ ਕਦੇ ਤੁਰਿਆ ਨੀ ਜਾਂਦਾ ਪਰ ਉਹਨਾਂ ਨੂੰ ਮਹਾਰਾਜ ਥੱਲੇ ਬੋਲੀ ਚ ਲੈ ਜਾਂਦੇ ਚੌਸੀ ਪੌੜੀਆਂ ਥੱਲੇ ਜਾਣਾ ਫਿਰ ਉੱਤੇ ਆਉਣਾ ਪਰ ਗੁਰੂ ਦੀ ਕਿਰਪਾ ਨਾਲ ਐਸਾ ਵੀ ਦੇਖਿਆ ਗਿਆ ਵੀ ਜਿਹਨਾਂ ਦੇ ਸਰੀਰ ਚ ਬਲ ਨਹੀਂ ਹੁੰਦਾ ਉਹਨਾਂ ਨੂੰ ਵੀ ਥੱਲੇ ਮਹਾਰਾਜ ਲੈ ਹੀ ਜਾਂਦਾ ਕਿਸੇ ਤਰੀਕੇ ਨਾਲ ਇਸ਼ਨਾਨ ਕਰਕੇ ਤਾਜ਼ਾ ਤਾਜ਼ਾ ਹੋ ਜਾਂਦੇ ਦੌੜਦੇ ਹੁੰਦੇ ਇਹ ਸ੍ਰੀ ਬੋਲੀ ਸਾਹਿਬ ਦਾ ਮਹਾਂ ਮਹਾਤਮ ਹੈ ਮਹਾਰਾਜ ਦਾ ਇਹ ਜਸ ਸਾਰੇ ਪਾਸੇ ਫੈਲ ਗਿਆ ਗੁਰੂ ਅਮਰਦਾਸ ਜੀ ਦਾ ਮਹਾਰਾਜ ਨੇ ਸਭ ਦੇ ਭਲੇ ਦੀ ਬੋਲੀ ਬਣਾਈ ਇਹਦੀ ਕਥਾ ਅੱਗੇ ਆਪਾਂ ਸ਼ਰਵਣ ਕਰਾਂਗੇ ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਜੀ ਫੁੱਲਾਂ ਚੁੱਕਣ ਦੀ ਕਿਰਿਆ ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਨਾਲ ਪ੍ਰਾਣ ਨਾਥ ਨਾਥ ਸਤੇ ਦੀ ਦੁਰ ਹੇ ਸੰਗਰਾਤੇ ਗਨ ਪੂਰਨ ਗੋਏ ਨਾਥ ਅੰਧ ਪੁਰਖ ਮਹਾਂ ਪਿਆਰ ਨਾਮ ਪਾਲ ਆਏ ਪ੍ਰਭ ਸਰਦਾਰ ਕੀ ਕਿਰਪਾ ਹੇ ਬਸਰ ਹਰ ਮਨ ਬਸੋ ਨਾਨਕ ਰੂਪਨ ਵਾਹਿਗੁਰੂ ਨਾਮ ਜਵਾਜ ਚੜੇ ਸੁਰ ਜੋ ਸਰਦਾ ਕਰ ਸੇਵਦੇ ਗੁਰੂ ਸਾਹਿਬ ਵਾਹਿਗੁਰੂ ਜੀ ਸਾਹਿਬ ਵਾਹਿਗੁਰੂ ਜੀ